ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਸਾਡੀ ਕੁਵਤ ਸੋਹਣੇ ਸਨ
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً اے گیت تمہانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ ساتھیو اج دے پروگرام چ میں ایک بڑے ہی عام جے موضوع تے گل کراں گی۔ اج میں تانوں اے دساں گی کہ تسی اپنے بچیاں نوں گھراں چ موجود زہریلیاں چیزاں توں کیویں بچا سکدے ہو، ਉਹਨਾਂ ਨੂੰ ਕਿਵੇਂ ਮਹਿਫੂਜ਼ ਰੱਖ ਸਕਦੇ ਹੋ ਤਾਂ ਕਿ ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਿਹੜੇ ਵਾਲਦੈਨ ਸਮਝਦਾਰ ਹੁੰਦੇ ਨੇ ਉਹ ਆਪਣੇ ਘਰ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਰੱਖਦੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਅਤੇ ਸਿਹਤ ਮਹਿਫੂਜ਼ ਰਹੇ ਅਤੇ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਾ ਪਹੁੰਚੇ। ਮਸਲਨ ਕਿ ਛੁਰੀਆਂ, ਜ਼ਹਿਰੀਲੀਆਂ ਚੀਜ਼ਾਂ ਅਤੇ ਐਸੀਆਂ ਚੀਜ਼ਾਂ ਜਿਨ੍ਹਾਂ ਦੀ ਧਾਰ ਤੇਜ਼ ਹੋਏ ਉਹਨਾਂ ਨੂੰ ਉਹ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਦੇ ਨੇ ਅਤੇ ਇਹਨਾਂ ਚੀਜ਼ਾਂ 'ਚ ਦਵਾਈਆਂ ਵੀ ਸ਼ਾਮਿਲ ਨੇ। ਦਵਾਈਆਂ ਨੂੰ ਵੀ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਬੱਚੇ ਨੂੰ ਕਿਸੇ ਕਿਸਮ ਦਾ ਵੀ ਕੋਈ ਨੁਕਸਾਨ ਨਾ ਹੋਏ। ਯਾਦ ਰੱਖੋ ਕਿ ਸੀੜੀਆਂ ਦੇ ਕਿਨਾਰਿਆਂ 'ਤੇ ਜੰਗਲਾ ਲੱਗਾ ਹੋਣਾ ਚਾਹੀਦਾ ਹੈ ਅਤੇ ਅਗਰ ਤੁਹਾਡੇ ਘਰ ਸਵਿਮਿੰਗ ਪੂਲ ਹੈ ਤਾਂ ਉਹਦੇ ਕਿਨਾਰੇ 'ਤੇ ਵੀ ਜੰਗਲਾ ਲੱਗਾ ਹੋਣਾ ਚਾਹੀਦਾ ਹੈ ਤਾਂ ਕਿ ਬੱਚਾ ਪਾਣੀ 'ਚ ਨਾ ਡਿੱਗ ਜਾਏ ਅਤੇ ਅਗਰ ਬੱਚਾ ਪਾਣੀ 'ਚ ਡਿੱਗ ਜਾਏਗਾ ਤਾਂ ਫਿਰ ਉਹਦੇ ਡੁੱਬਣ ਦਾ ਖਤਰਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਸੀੜੀਆਂ ਦੇ ਗਿਰਦ ਵੀ ਜੰਗਲਾ ਹੋਣਾ ਚਾਹੀਦਾ ਹੈ ਤਾਂ ਕਿ ਬੱਚਾ ਉਹਨੂੰ ਪਕੜ ਕੇ ਥੱਲੇ ਉਤਰੇ ਅਤੇ ਉਹਨੂੰ ਪਕੜ ਕੇ ਹੀ ਉੱਤੇ ਚੜ੍ਹੇ। ਇਹਦੇ ਇਲਾਵਾ ਸਾਥੀਓ, ਅਸੀਂ ਵੇਖਦੇ ਹਾਂ ਕਿ ਜਿਹੜੀਆਂ ਪੋਲੀਥੀਨ ਦੀਆਂ ਥੈਲੀਆਂ ਹੁੰਦੀਆਂ ਨੇ ਉਹ ਵੀ ਬੱਚਿਆਂ ਦੇ ਲਈ ਬੜੀਆਂ ਹੀ ਨੁਕਸਾਨਦੇਹ ਹੁੰਦੀਆਂ ਨੇ। ਉਹਨਾਂ ਨੂੰ ਵੀ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਬੱਚੇ ਇਹਨਾਂ ਥੈਲੀਆਂ ਦੇ ਨਾਲ ਖੇਲਦੇ ਖੇਲਦੇ ਉਹਨਾਂ ਨੂੰ ਆਪਣੇ ਸਿਰ 'ਤੇ ਚੜਾ ਲੈਂਦੇ ਨੇ ਜਿਹਦੀ ਵਜ੍ਹਾ ਨਾਲ ਉਹਨਾਂ ਦਾ ਦਮ ਘੁੱਟ ਸਕਦਾ ਹੈ। ਸੋ ਇਸ ਲਈ ਪੋਲੀਥੀਨ ਦੀਆਂ ਥੈਲੀਆਂ ਵੀ ਬੱਚਿਆਂ ਤੋਂ ਦੂਰ ਰੱਖੋ। ਇਹਦੇ ਇਲਾਵਾ ਚੁੱਲ੍ਹਾ, ਅਵਨ ਅਤੇ ਇਸਤਰੀ ਨੂੰ ਕਦੇ ਵੀ ਔਨ ਕਰਕੇ ਦੂਸਰੇ ਕੰਮਾਂ 'ਚ ਮਸਰੂਫ ਨਾ ਹੋ ਜਾਓ ਜਾਂ ਬੱਚਿਆਂ ਨੂੰ ਇਸ ਜਗ੍ਹਾ ਨਾ ਛੱਡੋ ਜਿੱਥੇ ਇਹ ਚੀਜ਼ਾਂ ਮੌਜੂਦ ਹੋਣ ਕਿਉਂਕਿ ਸਾਥੀਓ, ਅਗਰ ਤੁਹਾਡੇ ਕਿਚਨ 'ਚ ਚੁੱਲ੍ਹਾ ਜਲ ਰਿਹਾ ਹੈ ਅਤੇ ਬੱਚਾ ਕਿਚਨ 'ਚ ਹੀ ਖੇਲ ਰਿਹਾ ਹੈ ਅਤੇ ਗਲਤੀ ਦੇ ਨਾਲ ਉਹ ਆਪਣਾ ਹੱਥ ਜਲਾ ਸਕਦਾ ਹੈ ਜਾਂ ਫਿਰ ਉਹ ਕਿਸੇ ਚੀਜ਼ ਨੂੰ ਅੱਗ ਲਗਾ ਸਕਦਾ ਹੈ। ਇਹਦੇ ਇਲਾਵਾ ਅਗਰ ਤੁਸੀਂ ਇਸਤਰੀ ਔਨ ਕਰਕੇ ਛੱਡ ਦਿੱਤੀ ਹੈ ਅਤੇ ਕਿਸੇ ਹੋਰ ਕੰਮ 'ਚ ਲੱਗ ਗਏ ਹੋ ਅਤੇ ਬੱਚਾ ਉਸ ਜਲਦੀ ਹੋਈ ਇਸਤਰੀ ਨੂੰ ਆਪਣਾ ਹੱਥ ਲਗਾ ਸਕਦਾ ਹੈ ਜਿਹਦੀ ਵਜ੍ਹਾ ਨਾਲ ਉਹਨੂੰ ਨੁਕਸਾਨ ਪਹੁੰਚ ਸਕਦਾ ਹੈ। ਅਗਰ ਤੁਸੀਂ ਅਵਨ ਵਗੈਰਾ ਵੀ ਯੂਜ਼ ਕਰਦੇ ਹੋ ਤਾਂ ਬੱਚਿਆਂ ਨੂੰ ਉਹਦੇ ਤੋਂ ਵੀ ਦੂਰ ਰੱਖੋ ਕਿਉਂਕਿ ਸਾਥੀਓ, ਅਗਰ ਬੱਚਾ ਇਹਨਾਂ ਚੀਜ਼ਾਂ ਦੇ ਇਰਦ ਗਿਰਦ ਮੌਜੂਦ ਹੈ ਤਾਂ ਹਾਦਸੇ ਦਾ ਖਤਰਾ ਓਨਾ ਹੀ ਜ਼ਿਆਦਾ ਹੈ। ਸੋ ਇਸ ਲਈ ਕੋਸ਼ਿਸ਼ ਕਰੋ ਕਿ ਐਸੀਆਂ ਚੀਜ਼ਾਂ ਤੋਂ ਬੱਚਿਆਂ ਨੂੰ ਦੂਰ ਰੱਖੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਬਾਜ਼ ਔਕਾਤ ਬੱਚੇ ਘਰ 'ਚ ਜ਼ਹਿਰੀਲੀਆਂ ਚੀਜ਼ਾਂ ਖਾ ਲੈਂਦੇ ਨੇ ਅਤੇ ਵਾਲਦੈਨ ਨੂੰ ਇਹ ਪਤਾ ਹੀ ਨਹੀਂ ਚੱਲਦਾ ਕਿ ਬੱਚੇ ਦੇ ਪੇਟ 'ਚ ਐਸੀ ਕਿਹੜੀ ਚੀਜ਼ ਚਲੀ ਗਈ ਹੈ ਜਿਹਦੀ ਵਜ੍ਹਾ ਨਾਲ ਉਹਦੀ ਹਾਲਤ ਵਿਗੜ ਗਈ ਹੈ। ਐਸੀ ਸੂਰਤ 'ਚ ਵਾਲਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਫੌਰਨ ਆਪਣੇ ਬੱਚੇ ਨੂੰ ਕਿਸੇ ਅੱਛੇ ਹਸਪਤਾਲ 'ਚ ਲੈ ਜਾਣ ਜਾਂ ਕਿਸੇ ਅੱਛੇ ਡਾਕਟਰ ਕੋਲ ਲੈ ਜਾਣ ਤਾਂ ਕਿ ਡਾਕਟਰ ਉਹਦਾ ਸਹੀ ਤਰੀਕੇ ਨਾਲ ਇਲਾਜ ਕਰ ਸਕੇ। ਸਾਥੀਓ, ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਾਂਗੀ ਕਿ ਕਦੀ ਵੀ ਬੱਚੇ ਨੂੰ ਕੋਸਮੈਟਿਕ ਦੀਆਂ ਚੀਜ਼ਾਂ ਯਾਨੀ ਕਿ ਲਿਪਸਟਿਕ, ਟਿਊਬ ਜਾਂ ਜਾਰ 'ਚ ਰੱਖੀਆਂ ਗਈਆਂ ਕਰੀਮਾਂ ਵਗੈਰਾ ਨਾ ਪਕੜਨ ਦਿਓ ਕਿਉਂਕਿ ਬੱਚੇ ਇਹਨਾਂ ਚੀਜ਼ਾਂ ਨੂੰ ਖਾ ਲੈਂਦੇ ਨੇ ਜਿਹਦੀ ਵਜ੍ਹਾ ਨਾਲ ਉਹਨਾਂ ਦੀ ਸਿਹਤ ਖਰਾਬ ਹੋ ਸਕਦੀ ਹੈ। ਸੋ ਇਸ ਲਈ ਐਸੀਆਂ ਚੀਜ਼ਾਂ ਨੂੰ ਐਸੀ ਜਗ੍ਹਾ 'ਤੇ ਰੱਖੋ ਜਿੱਥੇ ਬੱਚੇ ਦਾ ਹੱਥ ਨਾ ਪਹੁੰਚ ਸਕੇ। ਸਾਥੀਓ, ਘਰ 'ਚ ਇਸਤੇਮਾਲ ਜ਼ਹਿਰੀਲੀਆਂ ਚੀਜ਼ਾਂ 'ਚ ਬਲੀਚਿੰਗ ਪਾਊਡਰ, ਡਿਟਰਜੈਂਟ, ਫਿਨਾਇਲ ਵਗੈਰਾ ਵੀ ਸ਼ਾਮਿਲ ਨੇ। ਐਸੀਆਂ ਚੀਜ਼ਾਂ ਨੂੰ ਹਮੇਸ਼ਾ ਐਸੀ ਪੈਕਿੰਗ 'ਚ ਖਰੀਦੋ ਜਿਨ੍ਹਾਂ ਨੂੰ ਆਸਾਨੀ ਨਾਲ ਖੋਲ੍ਹਣਾ ਮੁਮਕਿਨ ਨਾ ਹੋਏ। ਫਰਸ਼ ਸਾਫ਼ ਕਰਨ ਵਾਲੀਆਂ ਦਵਾਈਆਂ ਅਤੇ ਕੱਪੜੇ ਧੋਣ ਦੇ ਲਈ ਬਲੀਚ ਜਾਂ ਸਰਫ ਵਗੈਰਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਗੱਡੀਆਂ 'ਚ ਇਸਤੇਮਾਲ ਹੋਣ ਵਾਲੇ ਕੈਮੀਕਲ ਅਤੇ ਜਰਾਸੀਮਕਸ਼ ਦਵਾਈਆਂ ਬੱਚਿਆਂ ਦੀ ਪਹੁੰਚ ਅਤੇ ਨਜ਼ਰਾਂ ਤੋਂ ਦੂਰ ਰੱਖੋ, ਬਲਕਿ ਇਹਨਾਂ ਨੂੰ ਕਿਸੇ ਮਹਿਫੂਜ਼ ਖਾਨਿਆਂ 'ਚ ਤਾਲਿਆਂ ਦੇ ਅੰਦਰ ਬੰਦ ਕਰਕੇ ਰੱਖੋ ਤਾਂ ਕਿ ਬੱਚਾ ਐਸੀਆਂ ਚੀਜ਼ਾਂ ਨੂੰ ਪਕੜ ਹੀ ਨਾ ਸਕੇ। ਸਾਥੀਓ, ਗਜ਼ਾਈ ਅਸ਼ਿਆ ਅਤੇ ਸਫਾਈ ਸੁਥਰਾਈ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀਆਂ ਚੀਜ਼ਾਂ ਕਦੀ ਵੀ ਇੱਕ ਜਗ੍ਹਾ 'ਤੇ ਨਾ ਰੱਖੋ, ਬਲਕਿ ਦਵਾਈਆਂ ਅਤੇ ਕੈਮੀਕਲ ਇੱਕ ਜਗ੍ਹਾ 'ਤੇ ਹੋਣੇ ਚਾਹੀਦੇ ਨੇ ਅਤੇ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੂਸਰੀ ਜਗ੍ਹਾ 'ਤੇ ਹੋਣੀਆਂ ਚਾਹੀਦੀਆਂ ਨੇ। ਯਾਦ ਰੱਖੋ ਕਿ ਬੱਚੇ ਦੀ ਮੌਜੂਦਗੀ 'ਚ ਦਵਾਈ ਦਾ ਇਸਤੇਮਾਲ ਵੀ ਨਾ ਕਰੋ ਕਿਉਂਕਿ ਬੱਚੇ ਜੋ ਕੁਝ ਵੇਖਦੇ ਨੇ ਉਹ ਖੁਦ ਆਪਣੇ ਤੌਰ 'ਤੇ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਕਿ ਉਹਨਾਂ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸਾਥੀਓ, ਇੱਕ ਖਾਸ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਉਹ ਹੈ ਵੀ ਕਿ ਦਵਾਈ ਉੱਤੇ ਲੇਬਲ ਜਾਂ ਜਿਹੜੀਆਂ ਹਫਾਜ਼ਤੀ ਤਰਕੀਬਾਂ ਲਿਖੀਆਂ ਹੁੰਦੀਆਂ ਨੇ ਉਹਨਾਂ ਨੂੰ ਗੈਰ ਜ਼ਰੂਰੀ ਨਾ ਸਮਝੋ। ਕਿਸੇ ਐਸੀ ਪੈਕਿੰਗ, ਡੱਬੇ ਜਾਂ ਬੋਤਲ 'ਚ ਰੱਖੀ ਗਈ ਦਵਾ ਕਦੇ ਇਸਤੇਮਾਲ ਨਾ ਕਰੋ ਜਿਹਦੇ ਉੱਤੇ ਕੋਈ ਲੇਬਲ ਨਾ ਲੱਗਿਆ ਹੋਏ ਅਤੇ ਤੁਹਾਨੂੰ ਇਹ ਯਕੀਨ ਨਾ ਹੋਏ ਕਿ ਇਹ ਉਹੀ ਦਵਾਈ ਹੈ ਜਿਹੜੀ ਕਿ ਤੁਸੀਂ ਇਸਤੇਮਾਲ ਕਰਨੀ ਹੈ। ਇਹਦੇ ਇਲਾਵਾ ਸਾਥੀਓ, ਅਗਰ ਤੁਸੀਂ ਕੋਈ ਦਵਾਈ ਜਾਂ ਕੈਮੀਕਲ ਇਸਤੇਮਾਲ ਕਰ ਰਹੇ ਹੋ ਅਤੇ ਦਰਮਿਆਨ 'ਚ ਕੋਈ ਆ ਜਾਏ ਜਾਂ ਕਿਸੇ ਹੋਰ ਕੰਮ ਦੀ ਵਜ੍ਹਾ ਨਾਲ ਤੁਹਾਨੂੰ ਆਪਣੀ ਜਗ੍ਹਾ ਤੋਂ ਹਟਣਾ ਪਏ ਅਤੇ ਦਵਾਈ ਜਾਂ ਕੈਮੀਕਲ ਨੂੰ ਆਪਣੇ ਨਾਲ ਹੀ ਲੈਂਦੇ ਜਾਓ, ਕਿਉਂਕਿ ਤੁਹਾਡੀ ਗੈਰ ਮੌਜੂਦਗੀ 'ਚ ਬੱਚੇ ਨੂੰ ਉਸ ਦਵਾਈ ਜਾਂ ਕੈਮੀਕਲ ਦੀ ਵਜ੍ਹਾ ਨਾਲ ਨੁਕਸਾਨ ਪਹੁੰਚ ਸਕਦਾ ਹੈ, ਕਿਉਂਕਿ ਬੱਚਾ ਚੰਦ ਹੀ ਸੈਕਿੰਡ 'ਚ ਐਸੀ ਚੀਜ਼ ਦੇ ਕਰੀਬ ਪਹੁੰਚ ਜਾਂਦਾ ਹੈ ਜਿਹਦੇ ਤੋਂ ਉਹਨੂੰ ਮਨ੍ਹਾ ਕੀਤਾ ਗਿਆ ਹੋਏ। ਸੋ ਇਸ ਲਈ ਇਹਤਿਆਤ ਵਾਲਿਦੈਨ ਦੀ ਜ਼ਿੰਮੇਦਾਰੀ ਹੈ ਅਤੇ ਅਗਰ ਵਾਲਿਦੈਨ ਇਹਤਿਆਤ ਨਾਲ ਕੰਮ ਲੈਣਗੇ ਤਾਂ ਫਿਰ ਯਕੀਨਨ ਉਹ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਮੁਸ਼ਕਲ ਅਤੇ ਮੁਸੀਬਤ ਤੋਂ ਬਚਾ ਸਕਣਗੇ। ਸਾਥੀਓ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਜਿਸਮਾਨੀ ਤੌਰ 'ਤੇ ਕੀ ਕੁਝ ਕਰ ਸਕਦਾ ਹੈ ਜਾਂ ਕਿੱਥੋਂ ਤੱਕ ਉਹਦੀ ਰਸਾਈ ਹੋ ਸਕਦੀ ਹੈ। ਅਗਰ ਤੁਹਾਡੇ ਬੱਚੇ ਨੇ ਘੁਟਨਿਆਂ ਦੇ ਜਾਂ ਹੱਥਾਂ ਦੇ ਬਲ ਫਰਸ਼ 'ਤੇ ਰਿੰਗਣਾ ਸਿੱਖ ਲਿਆ ਹੈ ਅਤੇ ਕਿਚਨ ਸਿੰਕ ਦੇ ਥੱਲੇ ਫਨਾਇਲ ਜਾਂ ਇਸ ਕਿਸਮ ਦੇ ਖਤਰਨਾਕ ਕੈਮੀਕਲ ਮਹਿਫੂਜ਼ ਨਾ ਕਰੋ, ਬਲਕਿ ਇਹਨਾਂ ਨੂੰ ਕਿਸੇ ਉੱਚੀ ਜਗ੍ਹਾ 'ਤੇ ਰੱਖੋ ਜਿੱਥੇ ਬੱਚੇ ਦਾ ਹੱਥ ਨਾ ਪਹੁੰਚ ਸਕੇ। ਬੱਚੇ ਨੇ ਅਗਰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈਏ ਅਤੇ ਉਹਨੂੰ ਕਹਿ ਨਹੀਂ ਆ ਰਹੀ ਅਤੇ ਫਿਰ ਸਾਥੀਓ ਫੌਰਨ ਉਹਨੂੰ ਡਾਕਟਰ ਦੇ ਕੋਲ ਲੈ ਜਾਓ ਤਾਂ ਕਿ ਡਾਕਟਰ ਉਹਦਾ ਬਿਹਤਰ ਤਰੀਕੇ ਨਾਲ ਇਲਾਜ ਕਰ ਸਕੇ। ਇਹਦੇ ਇਲਾਵਾ ਅਗਰ ਅੱਖ 'ਚ ਕੋਈ ਜ਼ਹਿਰੀਲੀ ਚੀਜ਼ ਚਲੀ ਗਈ ਹੈ ਅਤੇ ਅੱਖਾਂ ਦੇ ਅੰਦਰ ਸਾਦਾ ਪਾਣੀ ਦੇ ਛੱਟੇ ਮਾਰੋ ਅਤੇ ਮਰੀਜ਼ ਨੂੰ ਫੌਰਨ ਹਸਪਤਾਲ ਲੈ ਜਾਓ। ਜ਼ਹਿਰੀਲੀ ਗੈਸ ਜਾਂ ਧੂੰਏ ਦੀ ਵਜ੍ਹਾ ਨਾਲ ਅਗਰ ਦਮ ਘੁੱਟ ਰਿਹਾ ਹੋਏ ਤਾਂ ਫੌਰਨ ਐਸੀ ਜਗ੍ਹਾ ਤੋਂ ਹਟ ਜਾਓ, ਬਲਕਿ ਖੁੱਲ੍ਹੀ ਜਗ੍ਹਾ 'ਤੇ ਚਲੇ ਜਾਓ ਜਿੱਥੇ ਤਾਜ਼ਾ ਹਵਾ ਆ ਰਹੀ ਹੋਏ। ਸਾਥੀਓ, ਯਾਦ ਰੱਖੋ ਕਿ ਕਿਸੇ ਵੀ ਕਿਸਮ ਦੀ ਜ਼ਹਿਰੀਲੀ ਗੈਸ ਨਾਲ ਭਰੇ ਹੋਏ ਕਮਰੇ 'ਚ ਹਫਾਜ਼ਤੀ ਇੰਤਜ਼ਾਮਾਤ ਦੇ ਬਗੈਰ ਦਾਖਲ ਨਾ ਹੋਵੋ, ਕਿਉਂਕਿ ਉਹ ਤੁਹਾਡੀ ਜਾਨ ਦੇ ਲਈ ਖਤਰੇ ਦਾ ਬਾਇਸ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਿਦੈਨ ਕਿਸ ਤਰ੍ਹਾਂ ਆਪਣੇ ਬੱਚਿਆਂ ਦੀ ਅੱਛੀ ਦੇਖਭਾਲ ਕਰਕੇ ਅਤੇ ਇਹਤਿਆਤੀ ਤਦਾਬੀਰ 'ਤੇ ਅਮਲ ਕਰਕੇ ਉਹਨਾਂ ਨੂੰ ਬੇਸ਼ੁਮਾਰ ਖਤਰਿਆਂ ਤੋਂ ਮਹਿਫੂਜ਼ ਰੱਖ ਸਕਦੇ ਨੇ। ਸੋ ਸਾਥੀਓ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਅਤੇ ਤੁਹਾਡੇ ਖਾਨਦਾਨ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਿਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਯਿਸੂ ਮਸੀਹ ਦੀ ਦੂਜੀ ਆਮਦ ਤੋਂ ਪਹਿਲਾਂ ਖੁਦਾ ਇਨਸਾਫ ਦਾ ਕੰਮ ਪੂਰਾ ਕਰੇਗਾ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਦਾਨੀਅਲ ਨਬੀ ਦੀ ਕਿਤਾਬ ਦੇ 7 ਬਾਬ ਦੀ 22ਵੀਂ ਐਤ ਪੜ੍ਹੀਏ ਤੇ ਇੱਥੇ ਸਾਨੂੰ ਆ ਗੱਲ ਪੜ੍ਹਨ ਨੂੰ ਮਿਲੇਗੀ ਕਿ ਜਦੋਂ ਤੱਕ ਕਦੀਮੁਲ ਅਯਾਮ ਨਾ ਆਇਆ ਤੇ ਹੱਕ ਤਾਲਾ ਦੇ ਮੁਕੱਦਸਾਂ ਦਾ ਇਨਸਾਫ ਨਾ ਕੀਤਾ ਗਿਆ ਤੇ ਵੇਲਾ ਆ ਨਾ ਪਹੁੰਚਿਆ ਕਿ ਮੁਕੱਦਸ ਲੋਕ ਸਲਤਨਤ ਦੇ ਮਾਲਿਕ ਹੋਣ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਦਾ ਜ਼ਿਕਰ ਪਾਉਂਦੇ ਹਾਂ ਔਰ ਫਿਰ ਅਸੀਂ ਅਦਾਲਤ ਦੇ ਬਾਰੇ ਵੀ ਪੜ੍ਹਨੇ ਹਾਂ। ਬਾਈਬਲ ਮੁਕੱਦਸ ਤੇ ਈਮਾਨ ਰੱਖਦੇ ਨੇ ਜਿਹੜੇ ਲੋਕ ਖੁਦਾ ਨੂੰ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰਦੇ ਨੇ, ਯਕੀਨਨ ਉਹਨਾਂ ਲੋਕਾਂ ਦਾ ਆ ਈਮਾਨ ਹੈ ਕਿ ਖੁਦਾਵੰਦ ਯਿਸੂ ਮਸੀਹ ਆਪਣੀ ਆਮਦ ਤੋਂ ਪਹਿਲਾਂ ਦੁਨੀਆ ਦੀ ਅਦਾਲਤ ਕਰੇਗਾ। ਸਾਥੀਓ, ਯਾਦ ਰੱਖੋ ਕਿ ਇਸ ਵੇਲੇ ਆਸਮਾਨ ਤੇ ਅਦਾਲਤ ਜਾਰੀ ਹੈ। ਖੁਦਾਵੰਦ ਹਰ ਇੱਕ ਜ਼ਿੰਦਗੀ ਦਾ ਇਨਸਾਫ ਕਰਾਂਦੇ ਹੈ। ਅਸੀਂ ਵੇਖਦੇ ਹਾਂ ਕਿ ਦਾਨੀਅਲ ਨਬੀ ਆਪਣੀ ਕਿਤਾਬ ਵਿੱਚ ਆਸਮਾਨੀ ਅਦਾਲਤ ਦਾ ਮੰਜ਼ਰ ਬਿਆਨ ਕਰਦੇ ਨੇ। ਦਾਨੀਅਲ ਦੀ ਕਿਤਾਬ ਦੇ 7 ਬਾਬ ਦੀ 9 ਤੋਂ 11 ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਮੇਰੇ ਵੇਖਦੇ ਹੋਇਆਂ ਤਖ਼ਤ ਲਗਾਏ ਗਏ ਤੇ ਕਦੀਮੁਲ ਅਯਾਮ ਬਹਿ ਗਿਆ। ਉਹਦਾ ਲਿਬਾਸ ਬਰਫ਼ ਦੇ ਵਾਂਗੂ ਸਫ਼ੇਦ ਸੀ ਤੇ ਉਹਦੇ ਸਿਰ ਦੇ ਵਾਲ ਖਾਲਸ ਊਨ ਦੇ ਵਾਂਗੂ ਦੇ ਸਨ। ਉਹਦਾ ਤਖ਼ਤ ਅੱਗ ਦੇ ਛੋਲੇ ਦੇ ਵਾਂਗੂ ਦਾ ਸੀ ਤੇ ਉਹਦੇ ਪਹੀਏ ਜਲਦੀ ਅੱਗ ਦੇ ਵਾਂਗੂ ਦੇ ਤੇ ਉਹਦੇ ਹਜ਼ੂਰ ਚੋਂ ਇੱਕ ਆਤਿਸ਼ੀ ਦਰਿਆ ਜਾਰੀ ਸੀ। ਹਜ਼ਾਰੋ ਹਜ਼ਾਰ ਉਹਦੀ ਖਿਦਮਤ ਵਿੱਚ ਹਾਜ਼ਰ ਸਨ ਤੇ ਲੱਖਾਂ ਦੀ ਤਾਦਾਦ ਵਿੱਚ ਉਹਦੇ ਹਜ਼ੂਰ ਖੜੇ ਸਨ। ਅਦਾਲਤ ਹੁੰਦੀ ਸੀ ਤੇ ਕਿਤਾਬਾਂ ਖੁੱਲੀਆਂ ਸਨ। ਔਰ ਫਿਰ ਸਾਥੀਓ, ਅਸੀਂ ਇਹਦੀ 13ਵੀਂ ਐਤ ਵਿੱਚ ਆ ਗੱਲ ਪੜ੍ਹਨੇ ਹਾਂ। ਦਾਨੀਅਲ ਨਬੀ ਕਹਿੰਦਾ ਕਿ ਮੈਂ ਰਾਤ ਨੂੰ ਇੱਕ ਰੋਇਆ ਵੇਖੀ ਤੇ ਕੀ ਵੇਖਣਾ ਵਾ ਕਿ ਇੱਕ ਸ਼ਖਸ ਆਦਮਜ਼ਾਦ ਦੇ ਵਾਂਗੂ ਆਸਮਾਨ ਦੇ ਬੱਦਲਾਂ ਦੇ ਨਾਲ ਆਇਆ ਤੇ ਕਦੀਮੁਲ ਆਯਾਮ ਤੱਕ ਪਹੁੰਚਿਆ। ਉਹਨੂੰ ਉਹਦੇ ਹਜ਼ੂਰ ਲੈ ਆਏ। ਸੋ ਸਾਥੀਓ, ਅਸੀਂ ਦਾਨੀਅਲ ਦੀ ਕਿਤਾਬ ਦੇ 7 ਬਾਬ ਵਿੱਚ ਇਸ ਗੱਲ ਨੂੰ ਵੀ ਪੜ੍ਹਨ ਵਾਲੇ ਬਣਨੇ ਆ ਕਿ ਆਸਮਾਨ ਤੇ ਖੁਦਾਵੰਦ ਕੀ ਕੁਝ ਕਰਾਂਦੇ ਆ। ਦਾਨੀਅਲ ਦੀ ਕਿਤਾਬ ਦੇ 7 ਬਾਬ ਦੀ 9ਵੀਂ ਤੋਂ ਲੈ ਕੇ 13ਵੀਂ ਤੱਕ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਨੇ ਆ ਕਿ ਆਸਮਾਨੀ ਅਦਾਲਤ ਦਾ ਕਿਹੋ ਜਿਹਾ ਮੰਜ਼ਰ ਹੈ। ਸੋ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਬੜੇ ਵਾਜ਼ਿਹ ਤੌਰ ਨਾਲ ਆ ਗੱਲ ਪੜ੍ਹਨੇ ਆ ਕਿ ਯਿਸੂ ਮਸੀਹ ਦੁਨੀਆ ਦੀ ਅਦਾਲਤ ਕਰਾਂਦੀ ਹੈ। ਸਾਥੀਓ, ਯਿਸੂ ਮਸੀਹ ਹੀ ਲੋਕਾਂ ਦੀ ਅਦਾਲਤ ਕਰਾਂਦੀ ਹੈ ਤੇ ਉਹੀ ਲੋਕਾਂ ਨੂੰ ਉਹਨਾਂ ਦੇ ਕੰਮਾਂ ਦਾ ਬਦਲਾ ਦੇਵੇਗਾ। ਇਸ ਲਈ ਯਿਸੂ ਮਸੀਹ ਨੇ ਮੁਕਾਸ਼ਵਾ ਦੀ ਕਿਤਾਬ ਦੇ 22 ਬਾਬ ਦੀ 12ਵੀਂ ਆਇਤ ਵਿੱਚ ਫਰਮਾਇਆ ਕਿ ਵੇਖ, ਮੈਂ ਜਲਦ ਆਉਣ ਵਾਲਾ ਵਾਂ ਤੇ ਹਰ ਇੱਕ ਦੇ ਕੰਮ ਦੇ ਮੁਆਫਿਕ ਦੇਣ ਦੇ ਲਈ ਅਜਰ ਮੇਰੇ ਕੋਲ ਹੈ। ਸੋ ਯਿਸੂ ਮਸੀਹ ਆਪਣੀ ਦੂਜੀ ਆਮਦ ਤੇ ਲੋਕਾਂ ਨੂੰ, ਇਸ ਦੁਨੀਆ ਨੂੰ ਉਹਨਾਂ ਦੇ ਕੰਮਾਂ ਦਾ ਬਦਲਾ ਦੇਣਗੇ। ਜਿਨ੍ਹਾਂ ਨੇ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰੀ ਹੋਏਗੀ, ਜਿਹੜੇ ਪਾਕ ਤੇ ਮੁਕੱਦਸ ਲੋਕ ਹੋਣਗੇ, ਉਹ ਲੋਕ ਹਮੇਸ਼ਾ ਦੀ ਜ਼ਿੰਦਗੀ ਪਾਣਗੇ ਤੇ ਯਿਸੂ ਮਸੀਹ ਦੇ ਨਾਲ ਆਸਮਾਨ ਦੀ ਬਾਦਸ਼ਾਹਤ ਵਿੱਚ ਜਾਣਗੇ। ਜਦਕਿ ਜਿਨ੍ਹਾਂ ਨੇ ਬਦੀ ਕੀਤੀ ਹੋਏਗੀ, ਜਿਨ੍ਹਾਂ ਨੇ ਤੋਬਾ ਨਹੀਂ ਕੀਤੀ ਹੋਏਗੀ, ਜਿਨ੍ਹਾਂ ਨੇ ਖੁਦਾ ਦੇ ਕਲਾਮ ਨੂੰ, ਉਹਦੀ ਸ਼ਰੀਅਤ ਨੂੰ ਠੁਕਰਾਇਆ ਹੋਏਗਾ, ਉਹ ਲੋਕ ਆਪਣੇ ਗੁਨਾਹ ਦੀ ਸਜ਼ਾ ਪਾਣਗੇ। ਸਾਥੀਓ, ਖੁਦਾਵੰਦ ਯਿਸੂ ਮਸੀਹ ਆਸਮਾਨੀ ਅਦਾਲਤ ਵਿੱਚ ਲੋਕਾਂ ਦੀ ਅਦਾਲਤ ਕਰਾਂਦੀ ਹੈ ਤੇ ਉਹੀ ਲੋਕਾਂ ਦੇ ਹੱਕ ਵਿੱਚ ਉਹਨਾਂ ਦੇ ਕੰਮਾਂ ਦੇ ਮੁਤਾਬਿਕ ਫੈਸਲਾ ਸੁਣਾਏਗਾ। ਸਾਥੀਓ, ਇਸ ਅਦਾਲਤ ਦੇ ਮੁਤਲਕ ਖੁਸ਼ਖਬਰੀ ਸਾਡੇ ਲਈ ਆ ਹੈ ਕਿ ਫੈਸਲਾ ਪਾਕ ਮੁਕੱਦਸ ਲੋਕਾਂ ਦੇ ਹੱਕ ਵਿੱਚ ਸੁਣਾਇਆ ਜਾਏਗਾ ਤੇ ਫਿਰ ਮੁਕੱਦਸ ਲੋਕ ਸਲਤਨਤ ਦੇ ਮਾਲਿਕ ਹੋਣਗੇ। ਯਾਨੀ ਕਿ ਫਿਰ ਉਹ ਉਸ ਬਾਦਸ਼ਾਹਤ ਵਿੱਚ ਜਾਣਗੇ ਜਿਹੜੀ ਕਿ ਖੁਦਾ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਦਾਨੀਅਲ ਦੀ ਕਿਤਾਬ ਦੇ 7 ਬਾਬ ਵਿੱਚ ਅਸੀਂ ਜ਼ਿੰਦਾ ਉਮੀਦ ਦਾ ਪੈਗਾਮ, ਖੁਸ਼ਖਬਰੀ ਦਾ ਪੈਗਾਮ ਪਾਉਂਦੇ ਹਾਂ। ਸੋ ਅਦਾਲਤ ਦਾ ਕੰਮ ਯਿਸੂ ਮਸੀਹ ਦੇ ਹੱਥ ਵਿੱਚ ਹੈ। ਯਿਸੂ ਮਸੀਹ ਹੀ ਲੋਕਾਂ ਨੂੰ ਫੈਸਲਾ ਸੁਣਾਉਣਗੇ। ਹਰ ਇੱਕ ਸ਼ਖਸ ਨੂੰ ਉਹਦੇ ਕੰਮਾਂ ਦਾ ਬਦਲਾ ਉਹ ਖੁਦ ਦੇਗਾ। ਸਾਥੀਓ, ਇਸ ਦੁਨੀਆਂ ਵਿੱਚ ਨੇਕ ਲੋਕ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰਾਏ ਜਾਣਗੇ, ਜਦਕਿ ਬਦਕਾਰ ਖੁਦਾ ਦੇ ਹਜ਼ੂਰ ਕਸੂਰਵਾਰ ਠਹਿਰਨਗੇ, ਉਹ ਆਪਣੇ ਗੁਨਾਹ ਦੀ ਸਜ਼ਾ ਪਾਉਣਗੇ। ਔਰ ਫਿਰ ਸਾਥੀਓ, ਇੱਥੇ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਜਿਹੜੀ ਤਫਸ਼ੀਸ਼ੀ ਅਦਾਲਤ ਹੈ, ਜਿਹੜੀ ਅਦਾਲਤ ਆਸਮਾਨ ਤੇ ਜਾਰੀ ਹੈ, ਉਹ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ, ਬਾਈਬਲ ਮੁਕੱਦਸ ਦੀ ਪੇਸ਼ਨਗੋਈਆਂ ਦੇ ਮੁਤਾਬਿਕ ਸੰਨ 1844 ਵਿੱਚ ਸ਼ੁਰੂ ਹੋਈ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਤਫਸ਼ੀਸ਼ੀ ਅਦਾਲਤ, ਯਾਨੀ ਕਿ ਜਿਹੜੀ ਅਦਾਲਤ ਆਸਮਾਨ ਤੇ ਜਾਰੀ ਹੈ, ਉਹ ਯਿਸੂ ਮਸੀਹ ਦੀ ਦੂਜੀ ਆਮਦ ਤੋਂ ਪਹਿਲਾਂ ਮੁਕੰਮਲ ਹੋ ਜਾਏਗੀ। ਜਦੋਂ ਅਦਾਲਤ ਦਾ ਕੰਮ, ਇਨਸਾਫ ਦਾ ਕੰਮ ਇਖਤਤਾਮ ਨੂੰ ਪਹੁੰਚੇਗਾ, ਉਸ ਵੇਲੇ ਯਿਸੂ ਮਸੀਹ ਦੀ ਦੂਜੀ ਆਮਦ ਹੋ ਜਾਏਗੀ। ਯਿਸੂ ਮਸੀਹ ਇਸ ਦੁਨੀਆਂ ਵਿੱਚ ਆ ਜਾਣਗੇ ਤੇ ਜਦੋਂ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਉਣਗੇ, ਉਸ ਵੇਲੇ ਖੁਦਾ ਦੇ ਲੋਕ ਯਿਸੂ ਮਸੀਹ ਦਾ ਹਵਾ ਵਿੱਚ ਉੱਡ ਕੇ ਇਸਤਕਬਾਲ ਕਰਨਗੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਲੂਸ ਰਸੂਲ ਦਾ ਪਹਿਲਾ ਖੱਤ ਥਸਲੀਕਿਓ ਦੇ ਨਾਮ ਇਹਦੇ 4 ਬਾਬ ਦੀ 13ਵੀਂ ਤੋਂ ਲੈ ਕੇ 18ਵੀਂ ਤੱਕ ਅਸੀਂ ਆ ਗੱਲ ਪੜ੍ਹਨੇ ਹਾਂ। ਇੱਥੇ ਲਿਖਿਆ ਕਿ ਇਹ ਭਰਾਵੋ, ਅਸੀਂ ਆ ਨਹੀਂ ਚਾਹੁੰਦੇ ਕਿ ਜਿਹੜੇ ਸੁਣਦੇ ਨੇ ਉਹਨਾਂ ਦੀ ਬਾਬਤ ਤੁਸੀਂ ਨਾ ਵਾਕਿਫ ਰਹੋ, ਤਾਂ ਕਿ ਦੂਜਿਆਂ ਦੇ ਵਾਂਗੂ ਨਾ ਉਮੀਦ ਵਿੱਚ ਗਮ ਨਾ ਕਰੋ। ਕਿਉਂਕਿ ਜਦੋਂ ਸਾਨੂੰ ਆ ਯਕੀਨ ਹੈ ਕਿ ਯਿਸੂ ਮਰ ਗਿਆ ਤੇ ਜੀ ਉੱਠਿਆ, ਉਸੇ ਤਰ੍ਹਾਂ ਖੁਦਾ ਵੀ ਉਹਨਾਂ ਨੂੰ ਵੀ ਜਿਹੜੇ ਸੋਗੇ ਨੇ ਯਿਸੂ ਦੇ ਵਸੀਲੇ ਨਾਲ ਉਹਦੇ ਨਾਲ ਲੈ ਆਏਗਾ। ਸੋ ਅਸੀਂ ਤੁਹਾਨੂੰ ਖੁਦਾ ਦੇ ਕਲਾਮ ਦੇ ਮੁਤਾਬਿਕ ਕਹਿੰਦੇ ਹਾਂ ਕਿ ਅਸੀਂ ਜਿਹੜੇ ਕਿ ਜ਼ਿੰਦਾ ਵਾਂ, ਖੁਦਾਵੰਦ ਦੇ ਆਉਣ ਤੱਕ ਬਾਕੀ ਰਹਾਂਗੇ, ਸੋਏ ਹੋਇਆਂ ਤੋਂ ਹਰਗਿਜ਼ ਅੱਗੇ ਨਾ ਵਧਾਂਗੇ, ਕਿਉਂਕਿ ਖੁਦਾ ਖੁਦ ਆਸਮਾਨ ਤੋਂ ਲਲਕਾਰ ਤੇ ਮੁਕਰਬ ਫਰਿਸ਼ਤੇ ਦੀ ਆਵਾਜ਼ ਤੇ ਖੁਦਾ ਦੇ ਨਰਸਿੰਗੇ ਦੇ ਨਾਲ ਉਤਰ ਆਏਗਾ। ਤੇ ਪਹਿਲੂ ਤੇ ਉਹ ਜਿਹੜੇ ਮਸੀਹ ਵਿੱਚ ਮੂਏ ਨੇ ਜੀ ਉੱਠਣਗੇ, ਫਿਰ ਅਸੀਂ ਜਿਹੜੇ ਜ਼ਿੰਦਾ ਬਾਕੀ ਹੋਵਾਂਗੇ ਉਹਨਾਂ ਦੇ ਨਾਲ ਬਦਲਾਂ ਤੇ ਉਠਾਏ ਜਾਵਾਂਗੇ, ਤਾਂ ਕਿ ਹਵਾ ਵਿੱਚ ਖੁਦਾਵੰਦ ਦਾ ਇਸਤਕਬਾਲ ਕਰੀਏ। ਇਸੇ ਤਰ੍ਹਾਂ ਹਮੇਸ਼ਾ ਖੁਦਾਵੰਦ ਦੇ ਨਾਲ ਰਵਾਂਗੇ। ਸੋ ਤੁਸੀਂ ਇਹਨਾਂ ਗੱਲਾਂ ਦੇ ਨਾਲ ਇੱਕ ਦੂਜੇ ਨੂੰ ਤਸੱਲੀ ਦਿਆ ਕਰੋ। ਸੋ ਸਾਥੀਓ, ਬਾਈਬਲ ਮੁਕੱਦਸ ਦਾ ਆਹ ਹਵਾਲਾ ਸਾਨੂੰ ਆਹ ਖੁਸ਼ਖਬਰੀ ਸੁਣਾਉਂਦਾ ਹੈ ਕਿ ਜਿਹੜੇ ਨਿਜਾਤ ਯਾਫਤਾ ਲੋਕ ਹੋਣਗੇ, ਯਾਨੀ ਕਿ ਜਿਹੜੇ ਖੁਦਾ ਦੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਣਗੇ, ਜਿਹੜੇ ਖੁਦਾ ਦੇ ਲੋਕ ਹੋਣਗੇ, ਉਹ ਯਿਸੂ ਮਸੀਹ ਦੀ ਦੂਜੀ ਆਮਦ ਤੇ ਉਹਦਾ ਹਵਾ ਵਿੱਚ ਉੱਡ ਕੇ ਇਸਤਕਬਾਲ ਕਰਨਗੇ। ਯਿਸੂ ਮਸੀਹ ਉਹਨਾਂ ਲੋਕਾਂ ਨੂੰ ਵੀ ਜ਼ਿੰਦਾ ਕਰੇਗਾ ਜਿਹੜੇ ਕਿ ਕਬਰਾਂ ਵਿੱਚ ਹੋਣਗੇ, ਜਿਨ੍ਹਾਂ ਨੇ ਤੋਬਾ ਕੀਤੀ ਹੋਏਗੀ ਅਤੇ ਯਿਸੂ ਮਸੀਹ ਵਿੱਚ ਜ਼ਿੰਦਗੀ ਗੁਜ਼ਾਰੀ ਹੋਏਗੀ, ਉਹਦੇ ਕਲਾਮ ਦੇ ਮੁਤਾਬਿਕ, ਉਹਦੇ ਹੁਕਮਾਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰਿਆ ਹੋਏਗਾ। ਯਿਸੂ ਮਸੀਹ ਆਪਣੇ ਸਾਰੇ ਪਾਕ ਅਤੇ ਮੁਕੱਦਸ ਲੋਕਾਂ ਨੂੰ ਆਪਣੇ ਨਾਲ ਆਸਮਾਨ ਦੀ ਬਾਦਸ਼ਾਹਤ ਵਿੱਚ ਲੈ ਜਾਏਗਾ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਕਿਧਰੇ ਵੀ ਇਹ ਗੱਲ ਨਹੀਂ ਪੜ੍ਹਦੇ ਕਿ ਜਿਹੜੇ ਦਿਨ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ ਉਸ ਦਿਨ ਯਿਸੂ ਮਸੀਹ ਦੁਨੀਆਂ ਦੇ ਲੋਕਾਂ ਨੂੰ ਆਪਣੇ ਹਜ਼ੂਰ ਖੜਾ ਕਰੇਗਾ ਅਤੇ ਉਹਨਾਂ ਦੀ ਅਦਾਲਤ ਕਰੇਗਾ, ਬਲਕਿ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਕਲਾਮ ਆ ਫਰਮਾਉਂਦਾ ਹੈ, ਯਿਸੂ ਮਸੀਹ ਨੇ ਖੁਦ ਆਪਣੀ ਜ਼ੁਬਾਨ ਮੁਬਾਰਕ ਤੋਂ ਆ ਫਰਮਾਇਆ ਕਿ ਵੇਖ ਮੈਂ ਜਲਦ ਆਉਣ ਵਾਲਾ ਵਾਂ ਅਤੇ ਹਰ ਇੱਕ ਦੇ ਕੰਮ ਦੇ ਮੁਆਫਿਕ ਦੇਣ ਦੇ ਲਈ ਅਜਰ ਮੇਰੇ ਕੋਲ ਹੈ। ਸੋ ਜਿਹੜਾ ਅਦਾਲਤ ਦਾ ਕੰਮ ਹੈ, ਇਨਸਾਫ ਦਾ ਕੰਮ ਹੈ, ਉਹ ਇਸ ਵੇਲੇ ਆਸਮਾਨ 'ਤੇ ਜਾਰੀ ਹੈ। ਯਿਸੂ ਮਸੀਹ ਦੀ ਦੂਜੀ ਆਮਦ 'ਤੇ ਲੋਕਾਂ ਨੂੰ ਫੈਸਲਾ ਸੁਣਾਇਆ ਜਾਏਗਾ, ਲੋਕਾਂ ਨੂੰ ਉਹਨਾਂ ਦੇ ਕੰਮਾਂ ਦਾ ਬਦਲਾ ਮਿਲੇਗਾ। ਸਾਥੀਓ, ਅਸੀਂ ਯਹੋਨਾ ਦੀ ਅੰਜੀਲ ਦੇ 5 ਬਾਬ ਦੀ 22ਵੀਂ ਆਇਤ ਵਿੱਚ ਆ ਗੱਲ ਪੜ੍ਹਨੀ ਆ। ਯਿਸੂ ਮਸੀਹ ਨੇ ਫਰਮਾਇਆ ਕਿ ਬਾਪ ਕਿਸੇ ਦੀ ਅਦਾਲਤ ਵੀ ਨਹੀਂ ਕਰਦਾ, ਬਲਕਿ ਉਹਨੇ ਅਦਾਲਤ ਦਾ ਸਾਰਾ ਕੰਮ ਬੇਟੇ ਦੇ ਸਪੁਰਦ ਕੀਤਾ ਹੈ। ਔਰ ਫਿਰ ਅਸੀਂ ਇਹਦੀ 5 ਆਇਤ ਵਿੱਚ ਆ ਗੱਲ ਪੜ੍ਹਨੇ ਆ। ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਉਹ ਵੇਲਾ ਆਉਂਦਾ ਹੈ, ਬਲਕਿ ਹੋਣੀ ਹੈ ਕਿ ਮੁਰਦੇ ਖੁਦਾ ਦੇ ਬੇਟੇ ਦੀ ਆਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਉਹ ਜੀਣਗੇ। ਅਤੇ ਇਹਦੀ 28ਵੀਂ ਅਤੇ 29ਵੀਂ ਆਇਤ ਵਿੱਚ ਅਸੀਂ ਇਸ ਗੱਲ ਨੂੰ ਵੀ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਇਸ ਗੱਲ ਤੋਂ ਤਾਜੁਬ ਨਾ ਕਰੋ, ਕਿਉਂਕਿ ਉਹ ਵੇਲਾ ਆਉਂਦਾ ਹੈ ਕਿ ਜਿੰਨੇ ਕਬਰਾਂ ਵਿੱਚ ਹੋਣਗੇ ਉਹਦੀ ਆਵਾਜ਼ ਸੁਣ ਕੇ ਨਿਕਲ ਆਉਣਗੇ। ਜਿਨ੍ਹਾਂ ਨੇ ਨੇਕੀ ਕੀਤੀ ਹੋਏਗੀ ਉਹ ਜ਼ਿੰਦਗੀ ਦੀ ਕਿਆਮਤ ਦੇ ਲਈ, ਅਤੇ ਜਿਨ੍ਹਾਂ ਨੇ ਬਦੀ ਕੀਤੀ ਹੋਏਗੀ ਉਹ ਸਜ਼ਾ ਦੀ ਕਿਆਮਤ ਦੇ ਲਈ। ਸੋ ਸਾਥੀਓ, ਖੁਦਾਵੰਦ ਯਿਸੂ ਮਸੀਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰੀ ਹੋਏਗੀ ਉਹਨਾਂ ਨੂੰ ਉਹ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾਉਣਗੇ, ਪਰ ਜਿਨ੍ਹਾਂ ਨੇ ਬਦੀ ਵਿੱਚ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰੀ ਹੋਏਗੀ, ਜਿਨ੍ਹਾਂ ਨੇ ਤੋਬਾ ਨਾ ਕੀਤੀ ਹੋਏਗੀ, ਜਿਨ੍ਹਾਂ ਨੇ ਖੁਦਾ ਦੇ ਕਲਾਮ ਨੂੰ ਉਹਦੇ ਹੁਕਮਾਂ ਨੂੰ ਰੱਦ ਕੀਤਾ ਹੋਏਗਾ, ਖੁਦਾਵੰਦ ਉਹਨਾਂ ਨੂੰ ਉਹਨਾਂ ਦੇ ਗੁਨਾਹ ਦੀ ਸਜ਼ਾ ਦੇਣਗੇ। ਸੋ ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਜਾਣੀਏ, ਇਸ ਗੱਲ ਨੂੰ ਸਿੱਖੀਏ ਕਿ ਜਿਹੜੇ ਲੋਕ ਇਸ ਦੁਨੀਆਂ ਵਿੱਚ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰਨਗੇ, ਜਿਹੜੇ ਲੋਕ ਖੁਦਾ ਦੇ ਕਲਾਮ 'ਤੇ ਅਮਲ ਕਰਨਗੇ, ਖੁਦਾ ਦਾ ਡਰ ਖੌਫ ਆਪਣੇ ਦਿਲ ਵਿੱਚ ਰੱਖਣਗੇ ਅਤੇ ਗੁਨਾਹ ਤੋਂ ਦੂਰ ਰਹਿਣਗੇ, ਉਹ ਲੋਕ ਯਿਸੂ ਮਸੀਹ ਦੀ ਦੂਜੀ ਆਮਦ 'ਤੇ ਆਪਣੀ ਜ਼ਿੰਦਗੀ ਦਾ ਅਜਰ ਪਾਣਗੇ। ਖੁਦਾਵੰਦ ਯਿਸੂ ਮਸੀਹ ਆਪਣੇ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾਉਣਗੇ ਅਤੇ ਉਹਨਾਂ ਨੂੰ ਆਪਣੀ ਬਾਦਸ਼ਾਹਤ ਵਿੱਚ ਲੈ ਜਾਣਗੇ। ਸੋ ਸਾਥੀਓ, ਆਓ ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਦੇ ਲਈ ਤਿਆਰ ਕਰੀਏ। ਖੁਦਾ ਦੇ ਹੁਕਮਾਂ 'ਤੇ ਚੱਲ ਕੇ ਉਹਦੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਇਆਂ ਖੁਦਾ ਦੇ ਹਜ਼ੂਰ ਬੇਐਬ ਠਹਿਰੀਏ, ਤਾਂ ਕਿ ਅਸੀਂ ਯਿਸੂ ਮਸੀਹ ਦੀ ਆਮਦ 'ਤੇ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਈਮਾਨ ਨਾਲ ਜ਼ਿੰਦਾ ਰਹਿਣਾ ਇਹਦੇ ਸਫ਼ਾ ਨੰਬਰ 212 ਵਿੱਚ ਆ ਗੱਲ ਲਿਖਦੀ ਹੈ ਕਿ ਜਿਹੜੇ ਲੋਕ ਸੱਚੇ ਤੌਰ ਨਾਲ ਗੁਨਾਹਾਂ ਤੋਂ ਮੂੰਹ ਮੋੜ ਲੈਣਗੇ ਅਤੇ ਯਿਸੂ ਮਸੀਹ ਦੇ ਖੂਨ ਨੂੰ ਆਪਣੇ ਗੁਨਾਹਾਂ ਦਾ ਫਿਦੀਆ ਮੰਨ ਲੈਣਗੇ, ਆਸਮਾਨੀ ਕਿਤਾਬਾਂ ਵਿੱਚ ਉਹਨਾਂ ਦੇ ਗੁਨਾਹਾਂ ਦੀ ਕਿਤਾਬ ਤੋਂ ਮਾਫ਼ੀ ਦੀ ਮੋਹਰ ਸਾਬਿਤ ਹੋ ਜਾਏਗੀ। ਯਿਸੂ ਮਸੀਹ ਦੀ ਰਾਸਤਬਾਜ਼ੀ ਵਿੱਚ ਸ਼ਾਮਿਲ ਹੋਣ ਦੀ ਵਜ੍ਹਾ ਤੋਂ ਉਹਨਾਂ ਦੇ ਕਰਦਾਰ ਖੁਦਾ ਦੀ ਸ਼ਰੀਅਤ ਦੇ ਐਨ ਮੁਤਾਬਿਕ ਬਣ ਜਾਂਦੇ ਨੇ। ਉਹਨਾਂ ਦੇ ਗੁਨਾਹਾਂ ਨੂੰ ਮਿਟਾ ਦਿੱਤਾ ਜਾਏਗਾ ਅਤੇ ਉਹਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਵਾਰਿਸ ਠਹਿਰਾਇਆ ਜਾਏਗਾ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਆਪਣੇ ਗੁਨਾਹਾਂ ਤੋਂ ਤੋਬਾ ਕਰੋ, ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰੋ ਅਤੇ ਉਹਦੀ ਰਾਸਤਬਾਜ਼ੀ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੋ, ਤਾਂ ਕਿ ਤੁਸੀਂ ਨਿਜਾਤ ਪਾਉਂਦੇ ਹੋਇਆਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਆਮਦ ਦੇ ਲਈ ਤਿਆਰ ਕਰ ਸਕੋ, ਤਾਂ ਕਿ ਯਿਸੂ ਮਸੀਹ ਆਪਣੀ ਦੂਜੀ ਆਮਦ 'ਤੇ ਤੁਹਾਨੂੰ ਆ ਫਰਮਾਏ ਕਿ ਆਓ ਮੇਰੇ ਬਾਪ ਦੇ ਮੁਬਾਰਕ ਲੋਕੋ, ਉਸ ਬਾਦਸ਼ਾਹਤ ਨੂੰ ਮਿਰਾਸ ਵਿੱਚ ਲਵੋ ਜਿਹੜੀ ਬਣਾਏ ਆਲਮ ਤੋਂ ਤੁਹਾਡੇ ਲਈ ਤਿਆਰ ਕੀਤੀ ਗਈ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਆਪਣੇ ਕਲਾਮ 'ਤੇ ਆਪਣੇ ਹੁਕਮਾਂ 'ਤੇ ਚੱਲਣ ਦੀ ਤੌਫੀਕ ਦੇਵੇ, ਤਾਂ ਕਿ ਅਸੀਂ ਉਹਦੇ ਹਜ਼ੂਰ ਰਾਸਤਾਬਾਜ਼ ਠਹਿਰਦੇ ਹੋਇਆਂ ਉਹਦੇ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਪਾਈਏ। ਤੇ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਇਹ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ ਕਿ ਤੂੰ ਸਾਡੇ ਨਾਲ ਪਿਆਰ ਕਰਨਾ, ਮੁਹੱਬਤ ਕਰਨਾ ਤੇ ਹਰ ਤਰ੍ਹਾਂ ਦੀ ਬਰਕਤ ਸਾਡੇ ਤੇ ਨਾਜ਼ਿਲ ਕਰਨਾ। ਐ ਖੁਦਾਵੰਦ, ਅਸੀਂ ਤੇਰੇ ਕਲਾਮ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਆ। ਐ ਖੁਦਾਵੰਦ, ਅਸਾਂ ਇਸ ਗੱਲ ਨੂੰ ਅੱਜ ਜਾਣੀਆ ਹੈ ਕਿ ਆਸਮਾਨ ਤੇ ਅਦਾਲਤ ਦਾ ਕੰਮ ਜਾਰੀ ਹੈ। ਐ ਖੁਦਾਵੰਦ, ਜਦੋਂ ਤੂੰ ਇਨਸਾਫ਼ ਦਾ ਕੰਮ ਮੁਕੰਮਲ ਕਰ ਲਏਗਾ, ਉਸ ਵੇਲੇ ਤੂੰ ਆਪਣੇ ਵਾਅਦੇ ਦੇ ਮੁਤਾਬਿਕ ਇਸ ਦੁਨੀਆਂ ਵਿੱਚ ਆਏਗਾ ਤੇ ਤੂੰ ਆਪਣੇ ਲੋਕਾਂ ਨੂੰ, ਰਾਸਤਬਾਜ਼ ਲੋਕਾਂ ਨੂੰ ਉਸ ਬਾਦਸ਼ਾਹਤ ਵਿੱਚ ਲੈ ਜਾਏਗਾ ਜਿਹੜੀ ਕਿ ਤੂੰ ਬਣਾਏ ਆਲਮ ਤੋਂ ਤਿਆਰ ਕੀਤੀ ਹੈ। ਐ ਖੁਦਾਵੰਦ, ਅਸੀਂ ਇਸ ਵੇਲੇ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ। ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਨੇ ਹਾਂ ਤੇ ਤੈਨੂੰ ਹੀ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਨੇ ਹਾਂ। ਤੂੰ ਸਾਡੇ ਤੇ ਰਹਿਮ ਕਰ, ਸਾਨੂੰ ਪਾਕ ਸਾਫ਼ ਕਰ ਤੇ ਫਜ਼ਲ ਬਖਸ਼ ਕੇ ਅਸੀਂ ਜਾਨ ਦੇਣ ਤੱਕ ਤੇਰੇ ਨਾਲ ਵਫ਼ਾਦਾਰ ਰਹੀਏ ਤਾਂ ਕਿ ਤੇਰੇ ਕੋਲੋਂ ਜ਼ਿੰਦਗੀ ਦਾ ਤਾਜ ਹਾਸਲ ਕਰੀਏ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤੇ ਤੂੰ ਉਹਨੂੰ ਸ਼ਿਫਾ ਦੇ। ਐ ਖੁਦਾਵੰਦ, ਇਹਨਾਂ ਨੂੰ ਤੂੰ ਬੜੀ ਬਰਕਤ ਦੇ ਤਾਂ ਕਿ ਆਹ ਲੋਕ ਆਪਣੇ ਆਪ ਨੂੰ ਤੇਰੇ ਵਿੱਚ ਕਾਇਮ ਉਦਾਇਮ ਰੱਖਣ ਤੇ ਤੇਰੀ ਦੂਜੀ ਆਮਦ ਦੀ ਤਿਆਰੀ ਕਰਨ ਤਾਂ ਕਿ ਤੇਰੇ ਨਾਲ ਤੇਰੀ ਬਾਦਸ਼ਾਹਤ ਵਿੱਚ ਜਾ ਸਕਣ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ। ਤੂੰ ਸਾਡੇ ਨਾਲ ਹੋ ਤੇ ਸਾਡੀ ਹਰ ਤਰ੍ਹਾਂ ਦੇ ਨਾਲ ਤੂੰ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।